ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਅਰਸ਼ਾਂ ਕੁਰਸ਼ਾਂ ਦੇ ਮਾਲਕ ਜਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਸਰਬ ਪ੍ਰਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਸੁਲਝੇ ਹੋਏ, ਵਿਦਵਤਾ ਦੇ ਨਾਲ ਭਰੇ ਹੋਏ ਗੁਰੂ ਇਤਿਹਾਸ ਦੀ ਕਥਾ ਦਾ ਆਨੰਦ ਮਾਣਿਆ। ਸੁਣ ਹਰ ਕਥਾ ਉਤਾਰੀ ਮੈਲ। ਸੋ ਥੋੜ੍ਹਾ ਦੇਰ ਜੋ ਆਪਣਾ ਸਬਜੈਕਟ ਹੈ ਅਰਦਾਸ, ਵੀ ਪਹਿਲਾ ਅੱਖਰ ਐੜਾ ਹੈ, ਐੜੇ ਤੋਂ ਭਾਵ ਅਰਪਣ ਹੋ ਜਾਣਾ। ਆਪਣਾ ਆਪ ਗੁਰੂ ਦੇ ਅੱਗੇ ਰੱਖ ਦੇਣਾ, ਸਰੈਂਡਰ ਹੋ ਜਾਣਾ, ਸਮਰਪਿਤ ਕਰ ਦੇਣਾ ਸਾਰਾ ਕੁਛ। ਤੁਹਾਡੇ ਅੱਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਆ ਸਰੀਰ, ਸਰੀਰ ਨਾਲ ਜਿਤਨਾ ਵੀ ਸੰਬੰਧਿਤ ਕੁਟੁੰਬ ਕਬੀਲਾ ਧਨ ਦੌਲਤ ਹੈ, ਨਾਲ ਹੀ ਆਉਣਾ ਨਾ। ਜਦੋਂ ਸਰੀਰ ਨਹੀਂ ਰਹਿਣਾ ਤਾਂ ਇਹਦੇ ਨਾਂ 'ਤੇ ਕੋਈ ਚੀਜ਼ ਵੀ ਨਹੀਂ ਰਹਿਣੀ। ਜਿੰਨਾ ਚਿਰ ਹੈਗਾ ਉਨ੍ਹਾਂ ਚਿਰ ਸਾਰਾ ਕੁਛ ਹੈ। ਅਤੇ ਜਿਹੜਾ ਇਹਦੇ ਵਿੱਚ ਰਹਿਣ ਵਾਲੀ ਜੀਵ ਆਤਮਾ ਹੈ, ਜੋ ਸਾਡਾ ਆਪਣਾ ਅਸਲੀ ਸਰੂਪ ਹੈ, ਸਮਝਣ ਲਈ ਹੈ ਗੱਲ। ਵੈਸੇ ਗਾਂਹ ਜਾ ਕੇ ਤਾਂ ਕੁਛ ਵੀ ਨਹੀਂ ਰਹਿੰਦਾ। ਜਿਹੜਾ ਆਪਣੇ ਆਪ ਨੂੰ ਅੰਦਰ ਸਮਝੀ ਬੈਠੇ ਹਾਂ, ਉਹ ਅਤੇ ਆਹ ਜਿਹਦੇ ਵਿੱਚ ਰਹਿੰਦੇ ਹਾਂ, ਇਹ ਦੋਨੇ ਤੇਰੇ ਹੈ, ਇਹ ਅਰਪਣ ਕਰ ਦਿਉ। ਅਰਦਾਸ ਦੀ ਇਹ ਪਹਿਲੀ ਜੁਗਤ ਹੈ। ਸੋ ਕੱਲ੍ਹ ਵਿਚਾਰ ਹੋਈ ਸੀ, ਥੋੜ੍ਹੀ ਦੇਰ ਅਰਪਣ ਹੋਏ। ਆਓ ਫਿਰ ਉੱਥੇ ਸੁਰਤਾਂ ਲੈ ਜਾਓ, ਗੁਰੂ ਨਾਨਕ ਦੇ ਚਰਨਾਂ ਵਿੱਚ ਸਾਰਾ ਕੁਛ ਰੱਖ ਦਿਉ ਹੁਣ। ਅਤੇ ਇਹ ਮਨ ਦੇ ਵਿੱਚ ਨਿਸ਼ਚਾ, ਇਹ ਮਨ ਦੇ ਨਾਲ ਸਮਝੌਤਾ ਕਰ ਲਓ ਵੀ ਮੇਰਾ ਮੁਝ ਮੈਂ ਕਿਛ ਨਹੀਂ, ਸਭ ਪਕਾ ਲਈਏ, ਫਿਰ ਕਦੇ ਵਸਤਾ ਵੀ ਬਣ ਜੂ। ਜੋ ਕਿਛ ਹੈ ਸੋ ਤੇਰਾ। ਥੋੜ੍ਹੀ ਦੇਰ ਲਈ ਕਰ ਲਈਏ ਧਿਆਨ ਟਿਕਾ ਕੇ, ਅਤੇ ਮਨ ਵਿੱਚ ਫੁਰਨਾ ਧਾਰ ਕੇ ਉਹਦੇ ਚਰਨਾਂ 'ਤੇ ਢੈਪੋ, ਰੱਖ ਦਿਉ ਸਾਰਾ ਕੁਛ। ਵਾਹਿਗੁਰੂ, 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 ਵਾਹਿ। ਪਿਆਰ ਨਾਲ, ਖੁਸ਼ੀ ਨਾਲ ਪਿਆਰ ਕਰੋ ਗੁਰੂ ਨਾਨਕ ਨੂੰ, ਦਿਲ ਖਿੜ ਜਾਵੇ ਪਿਆਰ ਵਾਲੇ ਨੂੰ। ਅਤੇ ਜਦੋਂ ਕੁੱਤਾ ਮਿਲਦਾ, ਉਹਨੂੰ ਵੀ ਦਿਲ ਖਿੜ ਜਾਂਦਾ ਵੇਖ ਕੇ ਆਪਣੇ ਨੂੰ। ਅਤੇ ਗੁਰੂ ਨਾਨਕ ਹੈ, ਦੋ ਜਹਾਨ ਦਾ ਬਾਲੀ ਹੈ, ਢਿੱਲ ਨਾ ਰਵੇ ਕੋਈ। ਵਾਹਿਗੁਰੂ, ਵਾਹਿ, ਸਭ ਕੁਛ ਤੇਰਾ ਹੀ ਹੈ। ਮੈਂ ਵੀ ਤੇਰਾ ਅਤੇ ਜੋ ਕੁਛ ਮੇਰਾ ਉਹ ਵੀ ਤੇਰਾ। ਪ੍ਰਵਾਨ ਕਰ ਲੈ ਹੁਣ ਤੋਂ। ਹੇ ਗੁਰੂ ਵਾਹਿਗੁਰੂ ਵਾਹੀ, ਇਹ ਭਗਤੀ ਵੀ ਤੇਰੀ ਹੈ। ਵਾਹਿਗੁਰੂ ਜੋ ਗਿਆਨ ਹੈ, ਦਿਮਾਗ ਹੈ, ਬੁੱਧੀ ਹੈ, ਇਹ ਵੀ ਤੇਰੀ ਹੈ। ਵਾਹਿਗੁਰੂ ਆਹ ਪਿਆਰ ਨਾਲ ਇੱਕ ਸੰਗੀਤ ਧੁਨ ਬਣ ਜਾਏ। ਵਾਹਿਗੁਰੂ ਦੋਏ ਕਰ ਜੋੜ ਕਰੋ ਅਰਦਾਸ, 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 ਵਾਹਿਗੁਰੂ 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 ਮੇਰੇ ਵਾਹਿਗੁਰੂ। ਮੇਰੇ ਵਾਹਿਗੁਰੂ ਮੇਰੇ ਵਾਹਿਗੁਰੂ ਵਾਹਿਗੁਰੂ ਮੇਰੇ ਵਾਹਿਗੁਰੂ। ਅਰਦਾਸ ਤੋਂ ਜਦੋਂ ਅਵਸਥਾ ਬਣ ਜੇ, ਆਪਣਾ ਆਪ ਸਾਰਾ ਹੀ ਮਾਣ ਤਾਣ ਖਤਮ ਹੋ ਜੇ ਨਾ, ਫਿਰ ਸਾਰੇ ਆਸਰੇ ਖਤਮ ਹੋ ਜਾਣ ਅਤੇ ਮਨ ਮੰਨ ਜੇ ਵੀ ਹੁਣ ਤੇਰੇ ਬਿਨਾਂ ਕੋਈ ਨਹੀਂ ਹੈ, ਇੱਕ ਅੰਦਰਲੀ ਅਵਸਥਾ ਹੈ, ਅਰਪਣ ਹੋ ਜਾਂਦਾ ਹੈ। ਅਤੇ ਦੂਸਰਾ, ਜੇ ਉਹ ਅਵਸਥਾ ਨਹੀਂ ਬਣੀ, ਉਹ ਤਾਂ ਕਦੇ ਭਾਗਾਂ ਨਾਲ ਬਣਦੀ ਹੈ, ਕੋਈ ਜ਼ਰੂਰੀ ਨਹੀਂ ਵੀ ਇੱਥੇ ਬੈਠ ਕੇ ਬਣੇ, ਇੱਥੇ ਬਣ ਜਾਣੀ ਚਾਹੀਦੀ ਹੈ। ਜਦੋਂ ਕੋਈ ਮੁਸ਼ਕਲ, ਕੋਈ ਐਕਸੀਡੈਂਟ, ਕੋਈ ਐਸੀ ਅਚਾਨਕ ਗੱਲ ਹੁੰਦੀ ਹੈ, ਫਿਰ ਇੱਕਦਮ ਨਿਕਲਦਾ ਹਾਏ ਵਾਹਿਗੁਰੂ, ਕਿਸੇ ਦੇ ਮਾਂ ਨਿਕਲਦਾ, ਕਿਸੇ ਦੇ ਕੁਛ ਨਿਕਲਦਾ, ਉਹ ਫਿਰ ਧਿਆਨ ਆਉਂਦਾ ਸਿਰਫ ਗੁਰੂ ਦਾ, ਗੁਰੂ ਦਾ ਖਿਆਲ ਆਉਂਦਾ, ਗੁਰੂ ਦਾ ਸਹਾਰਾ ਆਉਂਦਾ ਵੀ ਹੁਣ ਤੂੰ ਰੱਖਣ ਦਾ, ਬੋਲੀ ਨਹੀਂ ਹੁੰਦੀ, ਇੱਕ ਖਿਆਲ ਅੰਦਰਲੀ ਭਾਵਨਾ ਹੈ ਅਤੇ ਗੁਰੂ ਰੱਖ ਲੈਂਦਾ। ਬੇਅੰਤ ਮਿਸਾਲਾਂ ਨੇ, ਇੱਕ ਨਹੀਂ ਬੇਅੰਤ ਮਿਸਾਲਾਂ, ਹੁਣ ਵੀ ਹੈ। ਇੱਕ ਮਾਤਾ ਬੀਬੀ ਮਿਲੀ, ਦੋ ਬੱਚੀਆਂ ਹੀ ਹੈ ਅਤੇ ਪਤੀ ਚੜ੍ਹਾਈ ਕਰ ਗਿਆ, ਕੈਨੇਡਾ ਵਿੱਚ ਆਏ ਨੇ, ਕੋਈ ਸਹਾਰਾ ਨਹੀਂ, ਕੋਈ ਰਿਸ਼ਤੇਦਾਰ ਵੀ ਨਹੀਂ ਇਹੋ ਜਿਹੇ, ਜਿਹੜੇ ਦੋ ਚਾਰ ਹੈਗੇ ਉਹ ਹੋਰ ਸੋਲਾਂ ਲਾਉਣ ਵਾਲੇ ਹੀ ਹੈ। 2 ਸਾਲ ਕਹਿੰਦੇ ਰੋਂਦਿਆਂ ਰੋਂਦਿਆਂ, ਪਾਗਲਾਂ ਵਾਲੀ ਹਾਲਤ ਹੋ ਗਈ, ਇਹਨੇ ਤਾਂ ਪਾਗਲ ਹੀ ਹੋ ਜਾਣਾ, ਮਤਲਬ ਕਿ ਇਹ ਪਾਗਲ ਹੋ ਜਾਏ ਅਤੇ ਧੀਆਂ ਨੂੰ ਅਸੀਂ ਵਿਆਹ ਕਰ ਲਵਾਂਗੇ ਅਤੇ ਪ੍ਰੋਪਰਟੀ ਦੇ ਮਾਲਕ ਬਣ ਜਾਈਏ, ਕੋਈ ਸਾਡਾ ਭਰਾ ਮਰ ਗਿਆ। ਕਹਿੰਦੇ ਇੱਕ ਦਿਨ ਮੇਰੇ ਮਨ 'ਚ, ਮੈਂ ਗੁਰੂ ਗ੍ਰੰਥ ਸਾਹਿਬ ਅੱਗੇ ਰਾਤ ਨੂੰ ਉੱਠ ਕੇ ਚਲੇ ਗਈ, ਅੱਧੀ ਰਾਤ ਨੂੰ ਸੁਖਾਸਣ ਵਾਲੇ ਕਮਰੇ ਦੇ ਸਾਹਮਣੇ ਖੜ ਕੇ ਕਿਹਾ ਵੀ ਸੱਚੇ ਪਾਤਸ਼ਾਹ, ਪਤੀ ਤਾਂ ਲੈ ਲਿਆ, ਹੁਣ ਮੈਨੂੰ ਸਬਰ ਤਾਂ ਦੇ ਦੇ। ਇਹ ਭਾਵਨਾ ਹੀ ਬੋਲੀ ਨਹੀਂ, ਕਹਿੰਦੇ ਖੜੀ ਰੋ ਰਹੀ ਹੈ, ਇਹ ਭਾਵਨਾ ਨਾਲ ਵਾਹਿਗੁਰੂ ਵਾਹਿਗੁਰੂ ਹੋ ਰਿਹਾ। ਕਹਿੰਦੇ ਐਸਾ ਕਰੰਟ ਵੱਜਿਆ, ਐਸੀ ਠੰਡੀ ਜਿਹੀ ਹਵਾ ਆਈ ਗੁਰੂ ਮਹਾਰਾਜ ਦੇ ਕਮਰੇ 'ਚੋਂ, ਮੇਰੇ ਸਰੀਰ ਨੂੰ ਐਂ ਹੋ ਗਿਆ ਜਿਵੇਂ ਮੈਂ ਨੌਵਰ ਨੌਵਰ ਉਹ ਦਿਨ ਜਾਵੇ ਅਤੇ ਆਹ ਆਉਂਦਾ, ਅੱਜ ਤੱਕ ਮੈਨੂੰ ਉਹਦੇ ਜਾਣ ਦੇ ਵਿਛੋੜੇ ਦਾ ਦੁੱਖ ਨਹੀਂ ਹੋਇਆ। ਸੁਣ ਲਈ, ਹੋ ਗਿਆ, ਭਾਵਨਾ ਬਣ ਗਈ। ਫਿਰ ਤਰੀਕਾ ਹੈ ਵੀ ਜਦੋਂ ਅਰਦਾਸ ਕਰਨੀ ਹੈ ਵੀ ਦੋਏ ਕਰ ਇਹ ਕਰ, ਕਹਿੰਦੇ ਹੱਥਾਂ ਨੂੰ ਇਹਨਾਂ ਨੂੰ ਜੋੜ ਲਓ ਭਾਈ, ਥੱਲੇ ਨੂੰ ਉਹਨਾਂ ਲਟਕਾਇਆ ਕਰੋ। ਦੇਖੋ ਗੁਰਬਾਣੀ 'ਚ ਹੈ, ਦੋਏ ਕਰ ਹੱਥ ਜੋੜ ਕੇ ਕਰੋ ਅਰਦਾਸ, ਡਿਸਿਪਲਨ ਵਿੱਚ ਖੜ੍ਹੇ ਹੋ ਕੇ। ਇਸ ਕਰਕੇ ਪੰਥਕ ਮਰਿਆਦਾ ਵੀ ਜਦੋਂ ਅਰਦਾਸ ਹੁੰਦੀ ਹੋਵੇ ਉਦੋਂ ਸਾਰਿਆਂ ਨੂੰ ਖੜ ਕੇ 'ਚ ਸ਼ਾਮਿਲ ਹੋ ਜਾਣਾ ਚਾਹੀਦਾ, ਕਦੋਂ ਹਾਜ਼ਰੀ ਲੱਗ ਰਹੀ ਹੈ, ਅੱਗੇ ਪਿੱਛੇ ਮਨ ਲੱਗਿਆ ਨਹੀਂ ਲੱਗਿਆ ਉਸ ਵੇਲੇ ਤਾਂ ਖੜ ਜਾਓ। ਚਲੋ ਪੜ੍ਹਾਈ ਥੋੜ੍ਹੀ ਕੀਤੀ, ਪੜ੍ਹਾਈ ਬਹੁਤੀ ਕੀਤੀ, ਕਮ ਸੇ ਕਮ ਅਟੈਂਡੈਂਸ ਤਾਂ ਹੋ ਜਾਵੇ, ਹਾਜ਼ਰੀ ਤਾਂ ਹੋ ਜਾਵੇ। ਕੋਸ਼ਿਸ਼ ਕਰੋ, ਖਲੈ ਕੀਚੇ ਅਰਦਾਸ, ਅਰਦਾਸ ਖੜ ਕੇ ਹੀ ਹੁੰਦੀ ਹੈ। ਗੁਰੂ ਜਦੋਂ ਗੁਰੂ ਸਾਕਸ਼ਾਤ ਹੈ ਤਾਂ ਅਰਦਾਸ ਵੀ ਖੜ ਕੇ ਸਾਕਸ਼ਾਤ ਹੁੰਦੀ ਹੈ। ਅਰਦਾਸ ਤਾਂ ਵੈਸੇ ਹਰ ਵੇਲੇ ਹੀ ਹੈ, ਪਹਿਲਾ ਸਟੈਪ। ਫਿਰ ਤਾਂ ਐਸੀ ਅਵਸਥਾ ਬਣ ਜਾਂਦੀ ਹੈ, ਉਹ ਗੱਲਾਂ ਕਹਿਣ ਦੀਆਂ ਸੁਣਨੀਆਂ ਵੀ ਔਖੀਆਂ, ਕਹਿਣੀਆਂ ਵੀ ਔਖੀਆਂ, ਕਿ ਉਹ ਰੌਲਾ ਪਾ ਦਿੰਦੀਆਂ। ਹੁਣ ਅੱਗੇ ਆ ਵੀ ਜਦੋਂ ਅਰਦਾਸ ਕਰਨੀ ਹੈ, ਸਾਰਾ ਕੁਛ ਸਮਰਪਿਤ ਕਰਕੇ ਡਿਸਿਪਲਿਨ 'ਚ ਖੜ ਕੇ, ਅਤੇ ਹੁਣ ਅੱਗੇ ਕੀ ਹੈ, ਹੁਣ ਜ਼ੋਰ ਕੋਈ ਨਹੀਂ ਹੈ। ਤੁਦ ਭਾਵੇ ਤਾਂ ਆਣੇ ਰਾਸ, ਤੁਦ ਭਾਵੇ ਤਾਂ ਆਣੇ ਰਾਸ, ਤੁਦ ਭਾਵੇ ਤਾਂ ਆਣੇ ਰਾਸ, ਤੁਦ ਭਾਵੇ ਤਾਂ ਆਣੇ ਰਾਸ। ਹੁਣ ਜ਼ੋਰ ਨਹੀਂ ਹੈ, ਹੁਣ ਤੇਰੀ ਮਰਜ਼ੀ ਹੈ, ਤੇਰੇ ਦਰ 'ਤੇ ਢਹਿ ਪਏ ਹਾਂ, ਹੁਣ ਤੇਰੀ ਮੌਜ ਹੈ। ਕਰ ਦੇਗਾ ਤਾਂ ਵੀ ਤੇਰੇ ਦਰ 'ਤੇ ਢਹਿ ਪਏ ਹਾਂ, ਜੇ ਨਹੀਂ ਕਰੇਗਾ ਤਾਂ ਵੀ ਤੇਰੇ ਹੀ ਹਾਂ। ਇੱਕਦਮ ਵੀ ਜੇ ਅਰਦਾਸ ਆਈ, ਜੇ ਪੂਰੀ ਕਰ ਦੂ ਤਾਂ ਅਸੀਂ ਅਖੰਡ ਪਾਠ ਕਰਾ ਦਾਂਗੇ। ਫਿਰ ਜੇ ਆ ਗਈ ਨਾ, ਅਤੇ ਇੱਕ ਪੂਰਾ ਕੌਨਫੀਡੈਂਸ ਹੈ, ਪਾਠ ਕਰਾ ਦੇਣਾ, ਦੇਗ ਕਰਾ ਦੇਣੀ, ਅਰਦਾਸ ਕਰਾ ਦੇਣੀ, ਮਹਾਰਾਜ ਕਿਰਪਾ। ਕਹਿੰਦੇ ਨਾ ਅਰਦਾਸ ਗੁਰਮਤ ਅਨੁਸਾਰ, ਅਰਦਾਸੀਆ ਸਿੰਘ ਜ਼ਰੂਰ ਬੋਲਦਾ ਵੀ ਦੇਗ ਕਰਾਈ ਹੈ, ਜਾਂ ਕੋਈ ਵੀ ਅਰਦਾਸ ਹੁੰਦੀ ਹੈ, ਉੱਥੇ ਹੁੰਦਾ ਵੀ ਗੁਰਮਤ ਅਨੁਸਾਰ ਸੰਪੂਰਨ ਕਰਨੀ, ਵੀ ਜੇ ਤੈਨੂੰ ਪਾਉਂਦੀ ਹੈ, ਕਿ ਸਾਨੂੰ ਤਾਂ ਪਤਾ ਨਹੀਂ ਇਹ ਬੰਦਾ ਇਹਦੀ ਭਾਵਨਾ ਕੀ ਹੈ, ਇਹਦੀ ਪੂਰੀ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ। ਕਈ ਵਾਰੀ ਅਸੀਂ ਮੰਗੇ ਹੀ ਗਲਤ ਗੁਰੂ ਤੋਂ ਮੰਗ ਲੈਂਦੇ, ਜਿਵੇਂ ਬੱਚੇ ਨੂੰ ਪਤਾ ਨਹੀਂ ਹੁੰਦਾ ਜ਼ੁਕਾਮ ਹੋਇਆ ਹੋਵੇ, ਅਤੇ ਉਹ ਕਹੂਗਾ ਮੈਂ ਤਾਂ ਆਈਸ ਖਾਣੀ ਹੈ, ਮਾਂ ਪਿਓ ਨੂੰ ਪਤਾ ਵੀ ਹੋਰ ਕੰਮ ਵਿਗੜਨਾ ਇਹਦਾ। ਜਾਂ ਛੋਟਾ ਬੱਚਾ ਹੱਥ ਪਾਉਂਦਾ ਅੱਗ ਨੂੰ, ਸੇਕ ਨੂੰ, ਵੀ ਮੈਂ ਵੀ ਰੋਟੀ ਪਕਾਉਣੀ ਹੈ, ਮਾਂ ਨੂੰ ਪਤਾ ਵੀ ਇਹ ਹੱਥ ਸਾੜੂਗਾ, ਰੋਟੀ ਨਹੀਂ ਇੱਥੋਂ ਬਣਨੀ, ਜਦੋਂ ਨਹੀਂ ਉਹ ਹਟਦਾ ਫਿਰ ਮਾਂ ਚਪੇੜ ਵੀ ਮਾਰ ਦਿੰਦੀ ਕਈ ਵਾਰੀ, ਅਤੇ ਕਈ ਵਾਰੀ ਗੁਰੂ ਦੁੱਖ ਹੋਰ ਲਾ ਦਿੰਦਾ ਵੀ ਤੈਨੂੰ ਤਾਂ ਉੱਪਰ ਚੁੱਕਣਾ। ਦਰੋਪਦੀ ਜਦੋਂ ਭਗਤੀ ਕਰਦੀ ਅਤੇ ਅਰਦਾਸ ਕਰਦੀ, ਪਰ ਅੱਜ ਉਹਦੀ ਅਰਦਾਸ ਨਹੀਂ ਸੁਣੀ ਜਾ ਰਹੀ, ਸਾਰੀ ਰਾਤ ਦੁਖੀ ਹੋਈ, ਸੁਪਨੇ ਆਉਂਦੇ, ਇੱਕ ਤੋਂ ਇੱਕ ਬੜਾ ਧਿਆਨ ਧਰਦੀ ਆ, ਬਹੁਤ ਦੁਖੀ ਹੋਈ। ਕਹਿਣ ਲੱਗੀ ਹੇ ਪ੍ਰਭੂ, ਮੁਰਲੀ ਮਨੋਹਰ ਇੰਨੀਆਂ ਅਰਦਾਸਾਂ ਕੀਤੀਆਂ, ਜਿੰਨੀ ਅਰਦਾਸ ਕਰਦੀ ਸੀ ਉਨਾ ਹੀ ਹੋਰ ਦੁੱਖ ਵਧੀ ਜਾਂਦਾ ਸੀ। ਦੁਨੀਆਦਾਰ ਬੰਦੇ ਦੀ ਜੇ ਅਰਦਾਸ ਪੂਰੀ ਹੋ ਗਈ ਤਾਂ ਵੀ ਉਹਨੇ ਜਾਣਾ ਗੁਰਦੁਆਰੇ, ਵੀ ਹੁਣ ਤਾਂ ਪੂਰੀ ਹੋ ਗਈ, ਹੁਣ ਕੀ ਲੈਣ ਜਾਣਾ। ਜੇ ਨਾ ਹੋਈ ਤਾਂ ਵੀ ਗਿਆ, ਕਿਉਂ ਵਪਾਰੀ ਹੈ। ਜਿਹਦੇ ਅੰਦਰ ਗੁਰੂ ਦਾ ਪਿਆਰ ਹੈ ਉਹਦੀ ਪੂਰੀ ਹੋ ਜਾਵੇ ਤਾਂ ਵੀ ਗੁਰੂ ਨਾਲ ਜੁੜਿਆ, ਜੇ ਨਹੀਂ ਪੂਰੀ ਹੋਈ ਤਾਂ ਹੋਰ ਜੁੜ ਜਾਂਦਾ। ਜੇ ਇੱਕ ਪਾਠ ਜਪਜੀ ਸਾਹਿਬ ਦਾ ਕਰਦਾ, ਫਿਰ ਦੋ ਕਰੇਗਾ, ਫਿਰ ਚਾਰ ਕਰੇਗਾ, ਫਿਰ ਪੰਜ ਕਰੇਗਾ, ਸੋਹਣੀ ਸਾਹਿਬ ਦੇ ਪਾਠ ਕਰੇਗਾ, ਲੰਗਰ ਕਰਾਏਗਾ, ਉਹ ਨਾ ਵੱਧਦਾ ਹੀ ਜਾਊ। ਫਿਰ ਦਿਨ ਰਾਤ ਹੀ ਰੋਣ ਲੱਗ ਜੂ ਵੀ ਸੁਣਦਾ ਕਿਉਂ ਨਹੀਂ ਤੂੰ ਮੇਰੀ। ਇੰਨਾ ਹੀ ਫਰਕ ਹੈ। ਕੋਟ ਮਧੇ ਕੋਈ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ, ਪਿਆਰ ਵਾਲਾ ਹੋਰ ਜੁੜਦਾ ਜਾਏਗਾ, ਟੁੱਟੇਗਾ ਨਹੀਂ। ਜੇ ਮਨ ਹੋਰ ਜੁੜਦਾ ਜਾ ਰਿਹਾ, ਪਿਆਰ ਦੀ ਕਣੀ ਹੈ, ਸੋਝੀ ਹੈ। ਕਹਿੰਦੀ ਹੇ ਪ੍ਰਭੂ, ਇੰਨਾ ਦੁੱਖ ਪਾਇਆ ਮੈਂ, ਤੁਸੀਂ ਸਹਾਈ ਨਹੀਂ ਹੋਏ। ਕਹਿੰਦੇ ਦਰੋਪਦੀ, ਅਸੀਂ ਪਰਖ ਕੇ ਵੇਖਦੇ ਸੀ ਵੀ ਦੁੱਖਾਂ ਦੇ ਵਿੱਚ ਵੀ ਰਾਧੇਗੀ ਕਿ ਦੁੱਖਾਂ 'ਚ ਛੁੱਟ ਜਾਏਗਾ। ਗੁਰਸਿੱਖ ਦੀ ਡੈਫਨੀ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ। ਸੋ ਗੁਰਸਿੱਖ ਜੁੜਦਾ ਜਾਏਗਾ, ਹੋਰ ਭਗਤੀ ਕਰੇਗਾ, ਲੱਗੇ ਰਹਿਣਾ, ਉਹਨੇ ਲੱਗੇ ਰਹਿਣਾ ਵੀ ਹੁਣ ਤਾਂ ਤੇਰੀ ਸ਼ਰਨ ਪਰੇ ਹੈ, ਰਾਖ ਪ੍ਰਭੂ, ਭਾਵੇਂ ਮਾਰ ਤੂੰ, ਭਾਵੇਂ ਹੁਣ ਰੱਖ ਲੈ ਚਾਹੇ ਮਾਰ ਲੈ, ਹੁਣ ਤਾਂ ਤੇਰੇ ਦਰ 'ਤੇ ਬੈਠੇ ਹਾਂ। ਸੋ ਜੁੜੇ ਰਹਿਣਾ, ਟੁੱਟਣਾ ਨਹੀਂ, ਸਿਦਕ ਨਹੀਂ ਹਾਰਨਾ, ਭਰੋਸਾ ਨਹੀਂ ਹਾਰਨਾ, ਸੁਣੇਗਾ। ਉਹ ਨਹੀਂ ਸੁਣ ਰਿਹਾ, ਇਹਦੇ 'ਚ ਸਾਡਾ ਕੋਈ ਲਾਭ ਹੈ, ਕੋਈ ਫਾਇਦਾ ਹੈ? ਉਹਨੂੰ ਪਤਾ ਵੀ ਇਹ ਚੀਜ਼ ਇਹਨੂੰ ਨਹੀਂ ਦੇਣੀ ਅਜੇ, ਤਾਂ ਵੀ ਜੁੜੇ ਰਹੋ। ਅਰਦਾਸ ਕਰਨ ਦਾ ਤਰੀਕਾ ਮੈਂ ਦੱਸ, ਪਰ ਜਦੋਂ ਉਹ ਇਹ ਅਵਸਥਾ ਬਣਦੀ ਹੈ, ਇਹਦੇ ਨਾਲ ਧਿਆਨ ਪਰਿਪੱਕ ਹੁੰਦਾ, ਇਹ ਵੈਰਾਗ ਪੈਦਾ ਹੁੰਦਾ, ਸੰਸਾਰ ਟੁੱਟਦਾ, ਮਾਇਆ ਟੁੱਟਦੀ ਆ, ਬਿਨ ਵੈਰਾਗ ਨਾ ਛੂਟਸ ਮਾਇਆ। ਗੁਰੂ ਦਾ ਧਿਆਨ, ਗੁਰੂ ਨੇ ਕਲਾ ਵਰਤਾਉਣੀ ਇਹ ਆ ਵੀ ਸਿੱਖ ਦਾ ਜਿਹੜਾ ਨਾ ਆਖਰੀ ਗੋਲ ਹੈ, ਗੁਰੂ ਦੇ ਧਿਆਨ 'ਚ ਇੰਨਾ ਲੀਨ ਹੋ ਜਾਵੇ, ਧਿਆਤਾ ਧਿਆਨ ਧੇ ਦੀ ਤਰੁਕੜੀ ਟੁੱਟ ਕੇ, ਜਿਹਦੇ ਧਿਆਨ 'ਚ ਜੁੜਦਾ ਉਹਦੇ ਧਿਆਨ 'ਚ ਲੀਨ ਹੋ ਕੇ ਆਪਣਾ ਆਪ ਵੀ ਉਹਦਾ ਰੂਪ ਬਣ ਜਾਵੇ, ਉਹ ਇਕੱਲਾ ਹੀ ਰਹਿ ਜਾਵੇ। ਇਹ ਅਵਸਥਾ ਹੈ ਗੁਰਸਿੱਖ ਦੀ, ਅਤੇ ਹਰ ਇੱਕ ਗੁਰਸਿੱਖ ਨੂੰ ਹੁਕਮ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਧਿਆਵੇ ਕੀ ਹੈ? ਧਿਆਨ ਧਰੇ ਆਪਣੇ ਗੁਰੂ ਦਾ, ਗੁਰੂ ਸ਼ਬਦ ਦਾ, ਗੁਰੂ ਗਿਆਨ ਦਾ। ਧਰਦਾ ਧਰਦਾ ਤਿੰਨ ਕਲਾ ਹੋ ਰਹੀਆਂ, ਧਰਨ ਵਾਲਾ ਧਿਆਨ ਧਰਿਆ ਜਾ ਰਿਹਾ ਅਤੇ ਅੱਗੇ ਧੇ ਜਦੋਂ ਧਿਆਤਾ ਧਿਆਨ ਧੇ ਆਪਣਾ ਆਪ ਵੀ ਖਤਮ ਹੋ ਜਾਵੇ, ਥਾਂ ਵੀ ਖਤਮ ਹੋ ਜਾਵੇ, ਸੰਸਾਰ ਵੀ ਖਤਮ ਹੋ ਜਾਵੇ, ਇਕੱਲਾ ਗੁਰੂ ਹੀ ਗੁਰੂ ਰਹਿ ਜਾਵੇ ਤੇਰੇ ਅੰਦਰ ਵੀ, ਤੇਰੇ ਬਾਹਰ ਵੀ, ਤੇਰੇ ਰੋਮ ਰੋਮ ਵਿੱਚ ਵੀ, ਪ੍ਰੈਕਟੀਕਲੀ ਸਭ ਕੁਛ ਖਤਮ ਹੋ ਜਾਵੇ। ਜਦੋਂ ਇਹ ਅਵਸਥਾ ਬਣਨੀ ਫਿਰ ਇਹਦੇ 'ਚ ਇੱਕ ਸੋਝੀ ਆਉਣੀ ਹੈ, ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਾਣੀ। ਤੈਨੂੰ ਆਪਣੇ ਆਪ ਦੀ ਸੋਝੀ ਉੱਦਣ ਪੈਣੀ ਹੈ ਜਿੱਦਣ ਇੱਥੇ ਤੱਕ ਪਹੁੰਚ ਜਾਏਗਾ। ਕੋਈ ਵਿਰਲੇ ਵਿਰਲੇ ਆ ਜਿਹਨਾਂ ਨੂੰ ਆਪਣੇ ਆਪ ਦਾ ਪਤਾ ਹੈ, ਆ ਸਰੀਰ ਮੰਨੀ ਬੈਠੇ ਆ, ਵੱਧ ਤੋਂ ਵੱਧ ਇਹ 'ਚ ਜੀਵਾਤਮਾ ਮੰਨੀ ਬੈਠੇ ਆ, ਪਰ ਜਿਹਨਾਂ ਨੂੰ ਇਹ ਅਨੁਭਵ ਹੋ ਗਿਆ ਉਹ ਕਹਿੰਦੇ ਮੈਂ ਨਾਂ ਦੀ ਤਾਂ ਚੀਜ਼ ਹੀ ਕੋਈ ਨਹੀਂ ਵਿੱਚ, ਨਾ ਮੈਂ ਹੈਗਾ ਨਾ ਮੇਰਾ ਹੈਗਾ। ਜਿਹਨਾਂ ਦੇ ਭੁਲੇਖੇ ਨਿਕਲੇ ਪ੍ਰਕਾਸ਼ ਹੋ ਗਿਆ। ਸੋ ਖੈਰ ਵੀ ਇਹ ਤੱਤ ਸਲਿਊਸ਼ਨ ਇਹ ਹੈ ਵੀ ਗੁਰੂ ਦਾ ਧਿਆਨ ਪ੍ਰਪੱਕ ਕਰਨਾ, ਇਕਾਂਤ ਹੋ ਕੇ ਕਰ ਲਓ, ਅਵਸਥਾ ਅੰਦਰ ਬਣਦੀ ਜਾਏਗੀ ਅਤੇ ਹੌਲੀ ਹੌਲੀ ਫਿਰ ਨੇਤਰ ਖੁੱਲਿਆ, ਜਿੱਥੇ ਵੀ ਜਾਏਗਾ, ਜਿੱਥੇ ਵੀ ਦੇਖੇਗਾ, ਜਿੱਥੇ ਵੀ ਸੁਣੇਗਾ, ਪਹਿਲਾਂ ਇੱਕ 'ਤੇ ਧਿਆਨ ਟਿਕਾ ਕੇ ਇੱਕ ਅਵਸਥਾ ਬਣਨੀ ਆ ਵੀ ਇੱਕ 'ਤੇ ਸੁਰ ਟਿਕਾ ਲਈ, ਇੱਕ ਨੂੰ ਆਪਣਾ ਬਣਾ ਲਿਆ, ਇੱਕ ਨਾਲ ਜੁੜ ਗਏ, ਉਸ ਤੋਂ ਬਿਨਾਂ ਹੁਣ ਮੇਰਾ ਕੋਈ ਨਹੀਂ ਹੈ, ਪਹਿਲੀ ਅਵਸਥਾ। ਦੂਸਰੀ ਆ ਵੀ ਉਹ ਸਾਰਿਆਂ ਵਿੱਚ ਹੈ। ਹੁਣ ਜੋਤਦਾ ਰੌਲਾ ਨਾ ਵੀ ਫਲਾਣੇ ਜੀ ਆਏ, ਉਹਨਾਂ ਨੇ ਜੋਤ ਜਗਾਤੀ, ਕੈਂਪ ਲਾਇਆ, ਚੌਂ ਦਿਨਾਂ 'ਚ ਜੋਤ ਜਗਾਤੀ, ਪਤਾ ਨਹੀਂ ਕਿਹੜੀ ਜੋਤ ਦਾ ਰੌਲਾ ਪਾਈ ਜਾਂਦੇ। ਮੈਂ ਕਿਹਾ ਤੁਸੀਂ ਕਿਹੜੀ ਜੋਤ ਦੀ? ਕਹਿੰਦੇ ਜੀ ਜੋਤ ਜੋਤ। ਅੱਗੇ ਤਾਂ ਮੋਮਬੱਤੀਆਂ ਦਾ ਜੋਤਾਂ ਹੁੰਦੀਆਂ ਸੀ ਦੀਵੇ ਦੀਆਂ, ਹੁਣ ਤਾਂ ਇਲੈਕਟ੍ਰੀਕਲ ਹੀ ਆ ਗਈਆਂ, ਬਲਬ ਹੀ ਜੋਤਾਂ ਵਰਗੇ ਆ ਜਗਦੇ, ਉਹ ਅਸੀਂ ਜੀ ਅੰਦਰ ਜੋਤ ਜਗਾਉਂਦੇ ਹਾਂ। ਇਹ ਤਾਂ ਇੱਕ ਮਨ ਦਾ ਵਿਸ਼ਾ ਹੈ, ਜਦੋਂ ਮਨ ਦੀ ਕੰਸਨਟ੍ਰੇਸ਼ਨ ਬਣਦੀ ਹੈ, ਜਦੋਂ ਤੁਸੀਂ ਉਹ ਪੂਰੇ ਖਿਆਲ ਨਾਲ ਉਹਨੂੰ ਦੇਖੋਗੇ, ਦੇਖਣ ਤੋਂ ਬਾਅਦ ਉਹ ਤੁਹਾਡੇ ਅੰਦਰ ਇਮੇਜਨਰੀ ਹੋਣ ਲੱਗ ਜਾਂਦਾ। ਜੋਤ ਕੀ? ਤੁਸੀਂ ਜਿੱਦਾਂ ਮਰਜ਼ੀ ਧਿਆਨ ਧਰ ਲਓ, ਇਹ ਤਾਂ ਗੱਲੀ ਕੱਖ ਨਹੀਂ। ਕਹਿੰਦੇ ਚੌਂ ਦਿਨਾਂ ਜਾਗ ਗਈ ਅਤੇ ਮਹਾਂਪੁਰਸ਼ ਉੱਥੇ ਬੈਠੇ, ਕਹਿੰਦੇ ਉਹਦੇ ਨਾਲ ਚੌਂ ਦਿਨਾਂ 'ਚ ਜਗਾਈ ਸੀ, ਤੇਰੀ ਚੌਂ ਮਿੰਟਾਂ 'ਚ ਜਗਾ ਦਿੰਦੇ ਹਾਂ। ਇਹ ਕਿਹੜੀ ਗੱਲ ਹੈ? ਜਿਹੜੀ ਉਸ ਜੋਤ ਦੀ ਗੱਲ ਕਰਦੇ, ਉਹਨੂੰ ਚੌਂ ਦਿਨਾਂ 'ਚ ਅਸੀਂ ਚੌਂ ਮਿੰਟਾਂ 'ਚ ਜਗਾ ਦਿੰਦੇ, ਇਹ ਜੋਤ ਨਹੀਂ ਹੈ। ਉਹ ਤਾਂ ਇੱਕ ਗਿਆਨ ਦੀ ਜੋਤ ਹੈ, ਇੱਕ ਅਨੁਭਵ ਹੈ, ਇੱਕ ਪ੍ਰਕਾਸ਼ ਹੈ, ਇੱਕ ਸੋਝੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਕੈ ਚਾਨਣ, ਸਭ ਮੈਂ ਚਾਨਣ ਹੋਏ। ਉੱਥੇ ਗੁਰੂ ਦਾ ਪ੍ਰਕਾਸ਼ ਉਹ ਸਾਰਿਆਂ 'ਚ ਦਿਸਦਾ ਹੈ। ਸਰਬ ਜੋਤ ਤੇਰੀ ਪਸਰ ਰਹੀ, ਜਹ ਦੇਖਾਂ ਤਹ ਨਰ ਹਰੀ। ਉਹ ਜੋਤ ਹੈ ਵੀ ਜਿੱਧਰ ਦੇਖਦਾ ਫਿਰ ਉਹਨੂੰ ਆਪਣਾ ਪਿਆਰਾ ਹੀ ਸਾਰੇ ਪਾਸੇ। ਭਾਈ ਘਨੱਈਆ ਜੀ ਬੇਅੰਤ ਹੋਏ ਨੇ। ਸੋ ਅਰਦਾਸ ਕਰਦੇ ਹਾਂ, ਸਾਵਧਾਨ ਹੋ ਕੇ ਪਹਿਲਾਂ ਅਸੀਂ ਅਰਪਣ ਕਰ ਦੇਣਾ, ਰੋਜ਼ ਕਰ ਲਿਆ ਕਰੋ। ਅੰਮ੍ਰਿਤ ਵੇਲੇ ਉੱਠ ਕੇ ਥੋੜ੍ਹੀ ਦੇਰ ਲਈ ਸਾਰਾ ਕੁਛ ਗੁਰੂ ਨਾਨਕ ਦੇ ਹਵਾਲੇ ਕਰਕੇ ਬਹਿ ਜਾ ਕਰੋ। ਕੁਛ ਹੋ ਜਾਏ ਫਿਰ, ਚਾਹੇ ਮੌਤ ਵੀ ਖੜ੍ਹੀ ਹੋ ਜਾਏ, ਆ ਜਾ ਬਈ ਹੁਣ ਤਾਂ ਇੰਨੇ ਚਿਰ ਲਈ ਤਾਂ ਗੁਰੂ ਦੀ ਸ਼ੂਰੀ 'ਚ ਬੈਠੇ, ਹੁਣ ਤਾਂ ਗੁਰੂ ਦੀ ਮੌਜ ਆ, ਚਾਹੇ ਮਾਰ ਦੇਵੇ, ਚਾਹੇ ਰੱਖ ਲਵੇ, ਚਾਹੇ ਕੁਛ ਹੋ ਜਾਏ। ਜਦੋਂ ਬੈਠ ਕੇ ਕਰੋਗੇ, ਧਿਆਨ ਪ੍ਰਪੱਕ ਹੋਏਗਾ, ਹੌਲੀ ਹੌਲੀ ਫਿਰ ਤੁਰਦਿਆਂ ਫਿਰਦਿਆਂ ਵੀ ਆਉਣ ਲੱਗ ਜਾਣਾ। ਸੋ ਪਿਆਰ ਵਿੱਚ ਜੁੜ ਕੇ ਆਓ। ਐਸੀਆਂ ਮਹਾਨ ਹਸਤੀਆਂ ਇਸ ਧਰਤੀ 'ਤੇ ਆਈਆਂ। ਕੱਲ੍ਹ ਦਾ ਜੋ ਦਿਹਾੜਾ ਹੈ, ਪਰਮ ਪੂਜ ਬ੍ਰਹਮ ਸਰੋਤਰੀ ਬ੍ਰਹਮ ਨੇਤਰੀ ਪੇ ਬ੍ਰਹਮ ਦ੍ਰਿਸ਼ਟੀ ਬ੍ਰਹਮ ਬਖਤਾ, ਜਿਨ੍ਹਾਂ ਨੇ ਆਪਣਾ ਸਾਰਾ ਕੁਛ ਗੁਰੂ ਨਾਨਕ ਦੇ ਚਰਨਾਂ 'ਚ, ਕਲਗੀਆਂ ਵਾਲੇ ਦੇ ਚਰਨਾਂ 'ਚ ਅਰਪਿਤ ਕਰਕੇ, ਸਮਰਪਿਤ ਕਰਕੇ ਉਸ ਅਵਸਥਾ 'ਤੇ ਪਹੁੰਚ ਗਏ ਵੀ ਤੇਰੇ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈ। ਇੰਨਾ ਪਿਆਰ ਕਰਿਆ, ਇੰਨਾ ਕੀ ਪਿਆਰ ਕਰਿਆ ਕਿ ਉਹ ਸਾਰਿਆਂ ਦੇ ਪਿਆਰੇ ਬਣ ਗਏ। ਇੰਨਾ ਗੁਰੂ ਦੇ ਪਿਆਰ 'ਚ ਲੀਨ ਹੋ ਗਏ, ਸ਼੍ਰੀਮਾਨ ਬ੍ਰਹਮ ਗਿਆਨੀ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਬੜੀਆਂ ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਸਾਨੂੰ ਸੇਧ ਦਿੰਦੀਆਂ। ਸਾਧੂ ਸੇਧ ਦੱਸਦੇ, ਜੁਗਤ ਦੱਸ ਜਾਂਦੇ ਆ, ਕਰਕੇ ਦਿਖਾ ਦਿੰਦੇ ਆ। ਜੋ ਆਪ ਜੀ ਦਾ ਪਿਛੋਕੜ ਹੈ, ਰਾਜਾ ਜਗਦੇਵ ਪਵਾਰ ਹੋਇਆ, ਬਹੁਤ ਧਰਮੀ ਬ੍ਰਹਮ ਗਿਆਨੀ ਮਹਾਂਪੁਰਸ਼ ਖਰੜ ਦੇ, ਇੱਧਰਲੇ ਪਾਇਲ ਦੀ ਰਿਆਸਤ ਦੀ ਛੋਟੀ ਛੋਟੀਆਂ ਰਿਆਸਤਾਂ ਹੁੰਦੀਆਂ ਸੀ। ਜਿਹੜਾ ਪਾਇਲ ਦਾ ਸੀਗਾ, ਇਹਨਾਂ ਦੇ ਆਪ 'ਚ ਦੋਸਤਾਨਾ ਸੀ, ਅਤੇ ਜਿਹੜੇ ਰਾਜੇ ਸੀ ਸੂਫੀ ਫਕੀਰਾਂ ਦੀ ਸੰਗਤ ਕਰਕੇ ਇਹਨਾਂ ਦੇ ਅੰਦਰ ਵੀ ਸੂਫੀਆਨਾ ਰੂਹਾਨੀਅਤ ਦੀ ਖੁਸ਼ਬੋ ਸੀਗੀ। ਕੱਲ੍ਹ ਮੈਂ ਬੇਨਤੀ ਕਰੀ, ਸ਼ਾਸਤਰ ਦੇ ਅਧੀਨ ਸ਼ਸਤਰ ਹੋ ਜਾਏ, ਧਰਮ ਦਾ ਰਾਜ ਹੈ। ਸ਼ਸਤਰ ਦੇ ਅਧੀਨ ਸ਼ਸਤਰ ਹੋ ਜਾਏ, ਤਾਕਤ ਦੇ ਅਧੀਨ ਧਰਮ ਹੋ ਜਾਏ, ਫਿਰ ਤਾਂ ਖਲਵਾੜ ਹੀ ਹੈ। ਰੋਜ਼ ਅਖਬਾਰ 'ਚ ਪੜ੍ਹਦੇ ਹਾਂ, ਉਹ ਧਰਮੀ ਰਾਜੇ। ਇੱਕ ਰੱਬ ਦੇ ਰੰਗ 'ਚ ਰੰਗੀ ਹੋਈ ਬੀਬੀ, ਉਹ ਅਖਾੜਾ ਲਾਇਆ ਕਰਦੀ ਸੀ, ਕਵਾਲੀਆਂ ਇਸ਼ਕ ਦੀਆਂ ਉਹਨੇ ਗਾਉਣੀਆਂ, ਉਹਦਾ ਆਨੰਦ ਮਾਣਨਾ ਰੂਹਾਨੀਅਤ ਦਾ ਸਿੱਧਾ ਸੀ। ਅੱਜ ਉਹ ਕਰ ਰਹੀ ਹੈ, ਅਤੇ ਉਹ ਜਿਹੜਾ ਉਹਦਾ ਮਿੱਤਰ ਸੀਗਾ ਜਗਦੇਵ ਪਵਾਰ ਦਾ, ਕਹਿਣ ਲੱਗਿਆ, ਬੀਬਾ ਵੀ ਜਾਂ ਤੂੰ ਉਸ ਕੋਨੇ ਜਾਂਦੀ ਨਾ, ਉੱਥੇ ਥੋੜ੍ਹਾ ਹਲਕੀ ਪੈ ਜਾਂਦੀ ਹੈ, ਸ਼ਰਮਾ ਜਾਂਦੀ। ਕਹਿੰਦੀ ਮਰਦ ਬੈਠਾ ਹੈ, ਅੱਖਾਂ ਨੀਵੀਆਂ ਹੋ ਜਾਂਦੀਆਂ। ਬੜੀ ਪੋਜ਼ੀਟਿਵ ਗੱਲ ਕਹਿਤੀ, ਨੈਗੇਟਿਵ ਕਹਿਣ ਦੀ ਲੋੜ ਹੀ ਨਹੀਂ ਸੀ, ਬਾਕੀ ਨੂੰ ਮਰਦ ਹੈ। ਖੈਰ ਸਮਾਪਤੀ ਹੋ ਗਈ, ਦੋ ਜੀ ਜੋ ਤੁਸੀਂ ਇਨਾਮ ਦੇਣਾ, ਕਹਿੰਦੇ ਉਹ ਪਹਿਲਾਂ ਮਰਦ ਤੋਂ ਲਿਆ। ਕਹਿੰਦੇ ਰਾਜਨ, ਉਹ ਮਰਦਾਂ ਨੂੰ ਪਰਖੀ ਦਾ ਨਹੀਂ ਹੁੰਦਾ। ਕਹਿੰਦਾ ਨਹੀਂ। ਕਹਿਣ ਲਈ ਉਹਨੂੰ ਤਾਂ ਦੇ ਦੇਣਾ ਹੈ, ਅਤੇ ਤੂੰ ਪਾਸਕੂ ਵੀ ਨਹੀਂ ਬਣਾਉਣਾ। ਜਾ ਕੇ ਹੱਥ ਅੱਡਿਆ, ਕਹਿਣ ਲੱਗਾ ਦੱਸ ਕੀ ਚਾਹੀਦਾ। ਕਹਿੰਦੇ ਸਭ ਤੋਂ ਪਿਆਰੀ ਚੀਜ਼ ਦੇ ਦੇ। ਤਲਵਾਰ 'ਚੋਂ ਮਿਆਨ 'ਚੋਂ ਤਲਵਾਰ ਕੱਢੀ, ਸੀਸ ਕੱਟਿਆ ਅਤੇ ਹੱਥੇ ਕਰਕੇ ਮੂਹਰੇ ਰੱਖਤਾ ਉਹ ਜਗਦੇਵ ਪਵਾਰ ਨੇ। ਛਨਾਟਾ ਛਾ ਗਿਆ, ਬ੍ਰਹਮ ਹੱਤਿਆ ਹੋ ਗਈ। ਕਹਿਣ ਲੱਗੀ ਰੱਖੋ ਜੀ, ਇਹਦੇ ਮੁਕਾਬਲੇ 'ਤੇ ਤੁਸੀਂ ਵੀ ਦਿਓ। ਹੁਣ ਪੀਲਾ ਪੈ ਗਿਆ, ਪਾਣੀ ਪਾਣੀ ਹੋ ਗਿਆ, ਵੀ ਇਹਦੇ ਸਿਰ ਕੱਟਦਾ, ਮੈਂ ਤਾਂ ਉਂਗਲ ਵੀ ਨਹੀਂ ਕੱਟ ਕੇ ਰੱਖ ਸਕਦਾ। ਕਹਿਣ ਲੱਗੀ ਇਹ ਦੋਸ਼ ਲੱਗਣਾ ਬ੍ਰਹਮ ਹੱਤਿਆ ਦਾ, ਜਿੰਨੀ ਭਗਤੀ ਸਾਰਿਆਂ ਨੇ ਕੀਤੀ ਹੈ, ਅਰਦਾਸ ਕਰੋ ਖੁਦਾ ਦੇ ਚਰਨਾਂ 'ਚ ਭਗਵਾਨ ਦੇ, ਵੀ ਇਹ ਸਿਰ ਜੁੜ ਜਾਵੇ ਅਤੇ ਸੁਰਜੀਤ ਹੋ ਜਾਏ। ਅਰਦਾਸ ਕਰਕੇ ਜਦੋਂ ਸਿਰ ਚੁੱਕ ਕੇ ਉਹਦੇ ਧੜ ਨਾਲ ਲਾਉਣ ਲੱਗੇ, ਉਹ ਖਿਸਕ ਕੇ ਧੜ ਦੂਰ ਹੋ ਗਿਆ। ਆਵਾਜ਼ ਆਈ ਵੀ ਸੂਰਮਿਆਂ ਦਾ ਕੰਮ ਨਹੀਂ, ਦਾਨ ਦੇ ਕੇ ਲੈ ਲੈਣਾ, ਬਚਨ ਦੇ ਕੇ ਮੋੜ ਲੈਣਾ, ਜੋ ਬਚਨ ਦੇਤਾ ਜੋ ਦੇਤਾ ਸੋ ਦੇਤਾ। ਕਹਿੰਦੇ ਉਹਨਾਂ ਨੇ ਫਿਰ ਅਰਦਾਸ ਕੀਤੀ, ਸਾਰਿਆਂ ਨੇ ਜੁੜ ਕੇ ਇੱਕ ਮਨ ਹੋ ਕੇ, ਨਵਾਂ ਸਿਰ ਉਸ ਧੜ ਦੇ ਉੱਤੇ ਪੈਦਾ ਹੋਇਆ, ਪਹਿਲੇ ਸਿਰ ਨਾਲੋਂ ਛੋਟਾ ਸੀ। ਅਤੇ ਉਹ ਜਿਵੇਂ ਨਾ ਟਾਂਕੀ ਲਾ ਕੇ ਜੁੜੀ ਹੁੰਦੀ ਹੈ, ਪੈ ਜਾਂਦੀ ਹੈ ਨਾ, ਜਿੱਥੇ ਜੋੜ ਲੱਗਿਆ ਨਿਸ਼ਾਨ ਪੈ ਜਾਂਦਾ, ਇਹ ਨਿਸ਼ਾਨ ਉਸ ਖਾਨਦਾਨ ਦੇ ਇੱਕ ਕੋਈ ਨਾ ਕੋਈ ਪੈਦਾ ਹੁੰਦਾ ਰਿਹਾ, ਜਿਹੜਾ ਪੂਰਨ ਤਤਵੇਤਾ ਮਹਾਂਪੁਰਸ਼, ਅਤੇ ਇਹ ਉਹਨਾਂ ਦਾ ਸਿਰ ਨਹੀਂ ਛੋਟਾ ਅਤੇ ਧੜ ਤਗੜਾ, ਅਤੇ ਇੱਥੇ ਸੰਗਲੀ ਜੰਜੀਰ ਵੰਗਰ ਨਿਸ਼ਾਨੀ। ਇਹ ਉਸ ਖਾਨਦਾਨ ਦੇ ਵਿੱਚੋਂ ਸੰਤ ਮਹਾਰਾਜ ਜੀ ਈਸ਼ਰ ਸਿੰਘ ਜੀ ਆਲੋਵਾਲ ਪਿੰਡ ਨਗਰ ਦੇ ਵਿੱਚ ਸਰੀਰ ਧਾਰਨ ਕੀਤਾ। ਮੈਂ ਬੇਨਤੀ ਕਰਾਂ ਵੀ ਸਰੀਰ ਇੱਕ, ਅਸੀਂ ਤਾਂ ਜਨਮੇ ਹਾਂ ਨਾ, ਕਿਉਂ ਅਸੀਂ ਆਪਣੇ ਆਪ ਨੂੰ ਸਰੀਰ ਮੰਨੀ ਬੈਠੇ ਹਾਂ, ਜੀਵ ਆਤਮਾ। ਜਿਹੜੇ ਮਹਾਂਪੁਰਸ਼ ਹੈ, ਇਹ ਪਹਿਲਾਂ ਇਹ ਧੁਰ ਤੋਂ ਬਖਸ਼ੀਆਂ ਹੋਈਆਂ, ਜਿਨ੍ਹਾਂ ਦੇ ਬਾਬਤ ਆਉਣ ਵਕਤ ਪਹਿਲੇ ਮਹਾਂਪੁਰਸ਼ਾਂ ਨੇ ਬੜੇ ਨਿਸ਼ਾਨੇ ਲਾਏ ਸੀ, ਵੀ ਇਹੋ ਜਿਹੇ ਆਉਣੇ ਨੇ, ਜਿਨ੍ਹਾਂ ਦਾ ਕੀਰਤਨ ਹੋਏਗਾ, ਜਿਨ੍ਹਾਂ ਦੇ ਵਾਜੇ ਦੀ ਹੀ ਸੋਭਾ ਨਹੀਂ ਦੁਨੀਆ ਤੋਂ ਕਹਿ ਹੋਣੀ। ਸੋ ਆਪ ਜੀ ਨੇ ਇਹ ਰੂਹਾਂ ਫਿਰ ਜੀਵ ਆਉਂਦੇ ਨੇ ਕਰਮਾਂ ਦੇ ਬੱਧੇ, ਅਤੇ ਜਿਹੜੇ ਸਤਿਪੁਰਸ਼ ਨੇ, ਪੂਰਨ ਪੁਰਖ ਨੇ, ਗੁਰੂ ਜੋਤੀਆਂ ਨੇ, ਇਹ ਸੰਸਾਰ ਦੇ ਭਲੇ ਵਾਸਤੇ। ਜਿਵੇਂ ਜੇਲ੍ਹ ਦੇ ਵਿੱਚ ਡਾਕਟਰ ਜਾਂਦਾ ਕੈਦੀਆਂ ਦਾ ਇਲਾਜ ਕਰਨ, ਅਤੇ ਕੈਦੀ ਜੇਲ੍ਹ ਭੁਗਤ ਰਹੇ ਹੁੰਦੇ ਹੈ, ਸੋ ਤੇਰੇ ਜਨ ਪਰ ਉਪਕਾਰੀ ਆਏ, ਜਨਮ ਮਰਨ ਦੂਹੂੰ ਮੈਂ ਨਾਹੀਂ। ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਸੋ ਕੱਲ੍ਹ ਨੂੰ ਬੇਨਤੀ ਕਰਾਂਗੇ ਸਤਿਕਾਰਯੋਗ ਪ੍ਰਬੰਧਕ ਗ੍ਰੰਥੀ ਸਿੰਘ, ਜੋ ਦੇਖਦੀ ਸੇਵਾ ਹੈ ਦਾਸ ਵੱਲੋਂ, ਅਤੇ ਹੋਰ ਜਿੰਨੇ ਵੀ ਗੁਰਮੁਖ ਪਿਆਰੇ ਹੈਗੇ ਹੈ, ਹੋਰ ਵੀ ਜੋ ਹੈਗੀ ਸੇਵਾ, ਕਿਉਂ ਮਹਾਂਪੁਰਸ਼ ਜਿਨ੍ਹਾਂ ਨੇ ਸਾਰਾ ਜੀਵਨ ਵੀ ਗੁਰੂ ਨਾਨਕ ਨੂੰ ਇੱਕ ਵਾਰੀ ਰੱਖਤਾ, ਅਰਪਣ ਕਰਤਾ, ਫਿਰ ਚੁੱਕਿਆ ਨਹੀਂ, ਕਰਤਾ, ਪ੍ਰੈਕਟੀਕਲ ਉਹਨਾਂ ਦਾ ਜੀਵਨ ਸੀ। ਅਤੇ ਕਿੰਨੇ ਪਿਆਰੇ ਸੀ ਪਿਆਰੇ ਭਾਈ ਦਇਆ ਸਿੰਘ ਦੀ ਸੰਪਰਦਾ, ਪੰਜਾਂ ਪਿਆਰਿਆਂ ਦੇ ਮੁਖੀ, ਇਹ ਯੂਨੀਵਰਸਿਟੀਆਂ ਨੇ, ਇਹ ਟਕਸਾਲਾਂ ਨੇ, ਜੋ ਗੁਰੂ ਸਾਹਿਬਾਂ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ ਸੰਪਰਦਾਵਾਂ ਨੇ, ਸੇ ਪਿਆਰੇ ਭਾਈ ਦਇਆ ਸਿੰਘ ਦੀ ਸੰਪਰਦਾ ਦੇ ਵਿੱਚ ਐਸੇ ਮਹਾਨ ਆਤਮਾ ਜਿਨ੍ਹਾਂ ਦਾ ਸੰਸਾਰ 'ਚ ਕੋਈ ਐਸਾ ਥਾਂ ਮੈਂ ਨਹੀਂ ਵੇਖਿਆ ਜਿੱਥੇ ਉਹਨਾਂ ਨੂੰ ਕੋਈ ਨਾਂ ਜਾਣਦਾ ਹੋਵੇ। ਜਦੋਂ ਸਟੇਜ 'ਤੇ ਬੈਠਦੇ ਨਾ, ਇੱਕ ਦੋ ਧਾਰਨਾ ਪੜ੍ਹਤੀਆਂ ਬਾਅਦ 'ਚ ਮਿਲਣਗੇ ਜੀ, ਤਾਂ ਦੱਸਣ ਦੀ ਲੋੜ ਹੀ ਨਹੀਂ ਵੀ ਰਾੜਾ ਸਾਹਿਬ ਵਾਲਿਆਂ ਦੇ ਸੇਵਕ ਹੈ, ਵੀ ਉਹਨਾਂ ਦੀ ਸੰਗਤ ਨਹੀਂ ਕੀਤੀ ਹੋਣੀ। ਉਹਨਾਂ ਦੇ ਨਾਂ ਹੀ ਇੰਨਾ ਹੈ। ਸੋ ਕਿਰਪਾ ਕਰਨ ਸਤਿਗੁਰੂ, ਹੁਣ ਸਮਾਂ ਨਹੀਂ ਹੈ, ਕਿਉਂਕਿ ਇਹ ਤਾਂ ਹਜੇ ਸਟਾਰਟਿੰਗ ਹੀ ਹੁੰਦੀ ਆ, ਜਦ ਨੂੰ ਘੜੀ ਕਹਿ ਦਿੰਦੀ ਵੀ ਹੁਣ ਬੰਦ ਕਰ ਦੇ, ਬਹੁਤ ਔਖਾ ਹੈ। ਪਿਆਰ 'ਚ ਤਾਂ ਦੋ ਦੋ ਕੱਪ ਚਾਹ ਦੇ ਵੱਧ ਪੀ ਜਾਂਦੇ, ਕਈ ਪਕੌੜਿਆਂ ਦੀਆਂ ਪਲੇਟਾਂ ਖਾ ਜਾਂਦੇ, ਸਾਰੀ ਸਾਰੀ ਰਾਤ ਜਾ ਕੇ ਟੱਪਦੇ ਰਹਿੰਦੇ। ਅਤੇ ਜਿਹੜਾ ਸਾਰੇ ਪਿਆਰ ਦਾ ਮਾਲਕ ਹੈ, ਜੇ ਉਹਦਾ ਸਵਾਦ ਹੁੰਦਾ ਫਿਰ ਛੱਡਣ ਨੂੰ ਜੀ ਕਿੱਥੇ ਕਰਦਾ। ਸੱਚ ਕਰਕੇ ਜਾਣਿਆ ਉਹ ਪਿਆਰੀ ਸੀ ਕਲਗੀਆਂ ਵਾਲੇ ਦਾ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜ੍ਹਾਇਆ ਬੇੜੇ। ਪਿਆਰ 'ਚ ਲੈਣਾ ਨਹੀਂ ਹੁੰਦਾ, ਪਿਆਰ 'ਚ ਦੇਣਾ ਹੁੰਦਾ। ਜਿੱਥੇ ਲੈਣਾ ਆ ਗਿਆ ਨਾ, ਪਿਆਰ ਨਹੀਂ ਰਿਹਾ, ਜਾਂ ਲੱਭ ਤਾਂ ਨਹੀਂ ਕਿਹਾ, ਲੈਣਾ ਆਇਆ ਨਹੀਂ ਤਾਂ ਪਿਆਰ ਗਿਆ ਨਹੀਂ, ਦੇਣਾ ਹੀ ਹੁੰਦਾ। ਪਿਆਰ 'ਚ ਦੁੱਖ ਦੇਣਾ, ਸੁੱਖ ਲੈਣਾ ਨਹੀਂ ਹੁੰਦਾ, ਸੁੱਖ ਦੇਣਾ ਹੁੰਦਾ, ਅਤੇ ਦੂਜਿਆਂ ਦੇ ਦੁੱਖ ਆਪਣੇ 'ਤੇ ਲੈਣੇ ਹੁੰਦੇ ਆ। ਪਿਆਰ 'ਚ ਕੁਰਬਾਨੀ ਹੁੰਦੀ ਹੈ, ਕੋਈ ਸੈਲਫ ਇੰਟਰਸਟ ਨਹੀਂ ਹੁੰਦਾ। ਅਤੇ ਜੇ ਕਿਤੇ ਐਸੀ ਚਟਕ ਲੱਗ ਜੇ, ਕਿਤੇ ਜ਼ਿੰਦਗੀ 'ਚ ਕਿਤੇ ਕਣੀ ਕੋਈ ਐਸਾ ਰਸਕ ਬੈਰਾਗੀ ਮਿਲ ਜਾਵੇ, ਇੱਕ ਵਾਰੀ ਮਿਲਿਆ ਸਾਸਨ ਜ਼ਿੰਦਗੀ 'ਚ, ਇੱਕ ਵਾਰੀ ਉਹਨਾਂ ਨੇ ਸਿਰ 'ਤੇ ਹੱਥ ਰੱਖਿਆ, ਉਹ ਦਿਨ ਭੁੱਲਦੇ ਹੀ ਨਹੀਂ ਹੈ। ਜੋ ਐਨਰਜੀ ਸੀ, ਜੋ ਪਿਆਰ ਸੀ, ਜੋ ਸ਼ਾਂਤੀ ਸੀ, ਜੋ ਮੋਹਣੀ ਮੂਰਤ ਸੀ, ਗਈ ਨਹੀਂ ਅੱਗੋਂ। ਕਿੰਨੇ ਕੁ ਰੱਬ ਦੇ ਪਿਆਰੇ ਹੋਣਗੇ, ਕਿੰਨੇ ਕੁ ਦੇ ਜੁੜੇ ਹੋਏ ਸੀ, ਇਹਦਾ ਕੋਈ ਹਿਸਾਬ ਨਹੀਂ ਹੈ। ਸੋ ਇੱਥੇ ਵੀ ਬਹੁਤ ਪਿਆਰ ਵਾਲੀਆਂ ਮਹਾਂਪੁਰਸ਼ਾਂ ਦੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੇ। ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਦੀ ਨਹੀਂ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ, ਪਿਆਰ ਦਿੱਤਾ ਅਤੇ ਸਾਰਿਆਂ ਨੂੰ ਜੋੜਿਆ, ਆਪਣੇ ਪਿਆਰੇ ਦਾ ਪਿਆਰ ਵੰਡਿਆ। ਚਾਹੇ 50 ਸਾਲ ਹੋ ਗਏ ਕਿਸੇ ਨੂੰ ਸੰਗਤ ਕੀਤੀਆਂ, ਚਾਹੇ 60 ਸਾਲ ਹੋ ਗਏ, ਮੈਂ ਤਾਂ ਹੈਰਾਨ ਹੋ ਜਾਂਦਾ ਜਿਹਨੇ 50-60 ਸਾਲ ਪਹਿਲਾਂ ਵੀ ਕਿਤੇ ਸੰਗਤ ਕਰੀ ਆ, ਉਹਦੇ ਅੱਖਾਂ 'ਚ ਅੱਜ ਵੀ ਯਾਦ ਕਰਕੇ ਹੰਝੂ ਆ ਜਾਂਦੇ ਆ ਵੀ ਅਸੀਂ ਕਦੇ ਦਰਸ਼ਨ ਕੀਤੇ। ਟੈਕਸਸ ਦੇ ਵਿੱਚ ਮੈਨੂੰ ਕਹਿੰਦੇ ਸਾਡੇ ਘਰ ਮਹਾਂਪੁਰਸ਼ ਜਾਇਆ ਕਰਦੇ ਸੀ ਘੋੜੀਆਂ 'ਤੇ ਚੜ੍ਹ ਕੇ, ਅਤੇ ਜਿੱਦਣ ਸਾਡੀ ਮਾਤਾ ਨੇ ਸਾਗ ਬਣਾਇਆ ਉਹਨਾਂ ਨੂੰ ਉੱਦਣ ਹੀ ਜਾਂਦੇ ਸੀਗੇ। ਉੱਥੇ ਕਿਹੜੇ ਟੈਲੀਫੋਨ ਲੱਗੇ ਸੀ, ਅੰਦਰੋਂ ਅਰਦਾਸ ਕਰਦੇ ਸੀ ਮਹਾਂਪੁਰਸ਼ੋ ਅੱਜ ਸਾਗ ਅਤੇ ਬਾਜਰੀ ਦੀਆਂ ਰੋਟੀਆਂ ਮੱਕੀ ਦੀਆਂ ਖਾ ਜਾਓ, ਖਾ ਜਾਂਦੇ ਸੀ। ਕਹਿੰਦੇ ਉੱਥੇ ਸਾਡੇ ਸਾਹਮਣੇ ਇੱਕ ਡਾਕਟਰ ਸੀ, ਸਾਡੇ ਪਿਤਾ ਜੀ ਦੇ ਫਰੈਂਡ ਸੀਗੇ, ਉਹ ਕਹਿਣ ਲੱਗਾ ਸਾਧਾ ਮਗਰ ਤੁਰੇ ਫਿਰਦੇ ਹੋ, ਇਹ ਤਾਂ ਐਵੇਂ ਪਖੰਡ ਆ, ਉਹ ਸੰਤ ਤਾਂ ਪਹਿਲਾਂ ਹੋ ਗਏ ਜਿਹੜੇ ਗੁਰਬਾਣੀ 'ਚ ਲਿਖੇ ਨੇ, ਹੁਣ ਕੋਈ ਸੰਤ ਹੈਗਾ? ਇਹ ਅਹਿਸਾਸ ਸਾਡੀਆਂ ਅੱਖਾਂ ਨਹੀਂ ਹੈ, ਸਾਡੇ ਭਾਗ ਨਹੀਂ ਹੈਗੇ ਕਿ ਉਹ ਸੰਤ ਐਂ ਨਹੀਂ ਮਿਲਦੇ ਹੈਗੇ। ਭਾਗ ਹੋਵਾ ਗੁਰਸੰਤ ਮਿਲਾਇਆ, ਭਾਗ ਬਣਦੇ ਨੇ ਪੂਰਵ ਕਰਮ ਅੰਕਰ ਜਾਂ ਪ੍ਰਗਟਿਓ ਭੇਟਿਓ ਰਸਕ ਪੁਰਖ ਰਸਕ ਬੈਰਾਗੀ, ਭਾਗ ਬਣਨਗੇ ਜਨਮਾਂ ਜਨਮਾਂ ਦੀ ਤਪੱਸਿਆ ਨੂੰ ਭਾਗ ਲੱਗਣਗੇ, ਫਿਰ ਰਸਕ ਬੈਰਾਗੀ ਵੀ ਮਿਲ ਜਾਏਗਾ। ਇਹ ਅਰਦਾਸ ਕਰਿਆ ਕਰੋ ਕੋਈ ਰਸਕ ਬੈਰਾਗੀ ਮਿਲਾ ਦੇ, ਨਾ ਕਹੋ ਕੋਈ ਹੈ ਹੀ ਨਹੀਂ, ਇਹ ਤਾਂ ਹੋ ਹੀ ਨਹੀਂ ਸਕਦਾ ਨਾ ਹੋਵੇ। ਮਹਾਂਪੁਰਸ਼ ਕਹਿੰਦੇ ਕਦੇ ਇਹ ਵੀ ਹੋ ਸਕਦਾ ਗੁਰੂ ਨਾਨਕ ਦੀ ਸੰਗਤ 'ਚ ਪੂਰਨ ਕੋਈ ਸੰਤ ਨਾ ਹੋਵੇ? ਇੱਕ ਜਾਂ ਕਹਿੰਦੇ ਨਹੀਂ ਜੀ, ਕਹਿੰਦੇ ਹੈਗੇ। ਫਿਰ ਅਸੀਂ ਕਿਹਾ ਜੇ ਨਹੀਂ ਤੂੰ ਨਹੀਂ ਮੰਨਦਾ ਤਾਂ ਐਂ ਦੱਸ, ਤੂੰ ਤਾਂ ਕਿਸੇ ਨੂੰ ਸੰਤ ਤਾਂ ਕੋਈ ਜ਼ਰੂਰ ਹੈਗਾ ਸੰਗਤ 'ਚ। ਚਲੋ ਜੇ ਸਾਡੀਆਂ ਅੱਖਾਂ ਗਲਤ ਹੋ ਗਈਆਂ ਤੁਸੀਂ ਦੱਸ ਦਿਓ ਕਿਹੜਾ ਠੀਕ ਹੈ। ਉਹਦੇ ਮਨ 'ਚ ਜੇ ਪੂਰਨ ਸੰਤ ਆ, ਤਾਂ ਸੰਤ ਦੀ ਡੈਫੀਨੇਸ਼ਨ ਹੈ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਸਨਨਾਈਟ ਲੈ ਗਿਆ, ਸਨਨਾਈਟ ਹੱਥ 'ਤੇ ਪੂੜੀ 'ਚ ਬੰਨ ਕੇ, ਕਹਿੰਦਾ ਮਹਾਂਪੁਰਸ਼ੋ ਮੇਰਾ ਇੱਕ ਸੰਸਾ ਨਿਵਿਰਤ ਕਰ ਦਿਓ। ਕਹਿੰਦੇ ਦੱਸੋ, ਮੇਰਾ ਇੱਕ ਸਵਾਲ ਹੈ। ਕਹਿੰਦੇ ਜੀ ਆ ਸਨਨਾਈਟ ਆ, ਉਹ ਇੰਨੀ ਤੇਜ਼ ਹੁੰਦੀ, ਕਹਿੰਦੇ ਜੀਭ 'ਤੇ ਟੱਚ ਕਰ ਦੇ ਨਾ, ਜੀਭ ਬੋਲਣੋਂ ਰਹਿ ਜਾਂਦੀ ਉਸ ਵੇਲੇ ਸੁੰਨ ਪੈ ਜਾਂਦੀ ਹੈ ਅਤੇ ਬੰਦਾ ਮਿੰਟ ਨਹੀਂ ਕੱਢਦਾ। ਇਹਦਾ ਅੱਜ ਤੱਕ ਕੋਈ ਸਵਾਦ ਨਹੀਂ ਦੱਸ ਸਕਿਆ। ਅੰਦਰ ਤਾਂ ਚੰਚਲਤਾ ਹੈ ਨਾ, ਅੰਦਰ ਤਾਂ ਕਪਟ ਹੈ। ਦੇਖਾਂਗੇ ਜੇ ਪੂਰੇ ਹੋਏ ਤਾਂ ਚੱਲ ਜਾਊਗੇ, ਜੇ ਦੂਰੇ ਹੋਏ ਨਹੀਂ ਚੱਲਣਗੇ। ਮਹਾਂਪੁਰਸ਼ ਹੱਸ ਪਏ, ਕਹਿੰਦੇ ਅੱਛਾ ਬਈ ਲਿਆ, ਫਿਰ ਸਵਾਦ ਦੱਸ ਦਿੰਦੇ ਹਾਂ। ਕਹਿੰਦੇ ਚੁਟਕੀ ਭਰੀ ਮੂੰਹ 'ਚ ਪਾਈ, ਪੂਰੀ ਮੂੰਹ ਵਿੱਚ ਘੋਲ ਕੇ ਅੰਦਰ ਨੰਘਾ ਲਈ ਜਾਂ ਸਾਰੀ ਅੰਦਰ ਨੰਘੀ, ਕਹਿੰਦੇ ਬੱਕ ਬੱਕਾ ਜਿਹਾ ਸਵਾਦ ਹੈ, ਨਾ ਫਿੱਕੀ ਹੈ, ਨਾ ਖੱਟੀ ਹੈ, ਨਾ ਕੌੜੀ ਹੈ, ਨਾ ਮਿੱਠੀ ਹੈ, ਨਾ ਸਲੂਣੀ ਹੈ, ਨਾ ਲੂਣੀ ਹੈ। ਕਹਿੰਦੇ ਡਾਕਟਰ ਸਾਹਿਬ ਬਕ ਬਕਾ ਦੇਖੀ ਗਿਆ ਵੀ ਹੁਣ ਅੱਖਾਂ ਪੁੱਠੀਆਂ ਆਈਆਂ, ਹੁਣ ਦਿਲ ਪਾਟਿਆ, ਜਦ 5 ਮਿੰਟ ਲੰਘ ਕੇ ਚਰਨ ਫੜ ਕੇ ਧਾਹਾਂ ਮਾਰ ਕੇ ਰੋਣ ਲੱਗ ਗਿਆ ਵੀ ਜੋ ਮੈਂ ਤਾਂ ਤੁਹਾਡੀ ਪਰਖ ਕੀਤੀ ਹੈ ਕਿ ਮੇਰਾ ਸਵਾਸ ਹੀ ਤਰਕਵਾਦ ਸੀਗਾ, ਪਰ ਅੱਜ ਮੈਨੂੰ ਇਹ ਹੋ ਗਿਆ। ਕਹਿੰਦੇ ਉਹਨੇ ਸਾਡੇ ਘਰ ਸਾਹਮਣੇ ਇਹ ਚੀਜ਼ ਵੇਖ ਕਰਕੇ ਦੇਖੀ ਪ੍ਰੈਕਟੀਕਲ, ਅਤੇ ਹੁਣ ਅੱਜ ਦੇ ਯਾਰ 4 ਕਿਤਾਬਾਂ ਪੜ੍ਹਦੇ ਨੇ, ਉਹਨਾਂ ਨੂੰ ਸਵਾਏ ਨਿੰਦਿਆ ਤਾਂ ਕਮੀ ਕੋਈ ਨਹੀਂ ਹੈ। ਮੈਂ ਕਰਮ ਤਾਂ ਠੇਕਾ ਹੀ ਲੈ ਕੇ ਆਏ, ਦਰਗਾਹ ਤੋਂ ਇਹ ਬਖਸ਼ਿਸ਼ ਲੈ ਕੇ ਆਏ ਵੀ ਹੋਰ ਕੋਈ ਕੰਮ ਕਰ ਲਓ, ਤੁਹਾਨੂੰ ਨਾਮ ਜਪਣ ਵਾਲਾ ਕੰਮ ਤੁਸੀਂ ਕਰ ਲਓ, ਹੋਰ ਥੋੜ੍ਹੇ ਕੰਮ ਨੇ। ਸੋ ਆਓ ਐਸੇ ਗੁਰੂ 'ਚ ਅਭੇਦ ਹੋਏ ਹੋਏ ਪਿਆਰੇ ਭਾਈ ਦਇਆ ਸਿੰਘ ਸੰਪਰਦਾ ਦੇ ਮੁਖੀ, ਕੱਲ੍ਹ ਆਪਾਂ ਇੱਥੇ ਸਟੋਪ ਕਰਕੇ ਉਹਨਾਂ ਨੇ ਵੀ ਅਰਦਾਸ ਦਾ ਪਹਿਲਾ ਅੱਖ ਅਰਪਣ ਆਪਣਾ ਅਰਪਣ ਕਰ ਦੇਣਾ, ਦੂਸਰਾ ਦਾ ਰਾਰਾ ਅੱਖਰ ਆਉਂਦਾ, ਰਾਰਾ ਮਨ ਰੱਖਿਆ, ਜਿੱਦਣ ਅਰਪਣ ਹੋ ਗਏ ਉਦਣ ਹੀ ਰੱਖਿਆ ਹੋ ਜਾਣੀ ਹੈ, ਇੰਨੀ ਵੀ ਗੱਲ ਹੈ। ਸੋ ਸਾਨੂੰ ਵੀ ਐਸਾ ਜੀਵਨ ਪ੍ਰਾਪਤ ਹੋ ਜਾਏ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਹੋਰਨਾਂ ਨੂੰ ਵੀ ਟੈਲੀਫੋਨ ਕਰਕੇ ਸਾਰਿਆਂ ਨੂੰ ਪ੍ਰੇਰ ਕੇ ਮਹਾਂਪੁਰਸ਼ਾਂ ਦੇ ਆਗਮਨ ਖੁਸ਼ੀ ਦੇ ਵਿੱਚ ਸਾਰਿਆਂ ਨੇ ਗੱਜ ਵੱਜ ਕੇ ਹਾਜ਼ਰੀਆਂ ਭਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਆਓ, ਕਿਉਂ ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਮੈਂ ਤਾਂ ਆਪ ਜੀ ਦਾ ਜੋੜੇ ਚਾੜਨ ਆਇਆ, ਮੇਰੇ 'ਚ ਕੋਈ ਇਸ ਨਹੀਂ ਹੈਗਾ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨਕੀ ਸਰਣਾ ਜਿੰਤੂ ਨਾਹੀ। ਇਹੋ ਜਿਹੀਆਂ ਦੀ ਸੰਗਤ ਮਿਲ ਗਈ ਜਿਹਨਾਂ ਨੂੰ ਕਦੇ ਵਿਸਰਿਆ ਨਹੀਂ ਸੀ, ਜਦੋਂ ਜਾਣ ਲੱਗੇ ਸਰੀਰ ਕਰਕੇ ਉਦੋਂ ਪਾਗਲ ਹੋਏ ਫਿਰਦੇ ਸੀ ਵੀ ਹੁਣ ਕਿਹਨੂੰ। ਫਿਰ ਉਹਨਾਂ ਨੇ ਆਖਰੀ ਬਚਨ ਕਹਿੰਦੇ, ਗੁਰੂ ਨਾਨਕ ਦੀ ਸੰਗਤ ਨਾ ਛੱਡੀ, ਇਹ ਪੂਰੀ ਹੈ ਅਤੇ ਗੁਰੂ ਵੀ ਪੂਰਾ ਹੈ। ਤਾਂ ਤੁਹਾਨੂੰ ਰੱਬ ਕਦੇ ਵਿਸਰਦਾ ਨਹੀਂ, ਅਤੇ ਤੁਹਾਡੇ ਚਰਨਾਂ 'ਚ ਜੁੜ ਕੇ ਜੀਵਨ ਕੱਟਣ ਡਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।